ਤੁਸੀਂ ਹੋ SBS ਪੰਜਾਬੀ ਦੇ ਨਾਲ।
ਸਾਲ 2020 ਵਿੱਚ ਹੋਣ ਵਾਲੀ US ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਬਹੁਤ ਸਾਰੀਆਂ ਅਹਿਮ ਘਟਨਾਵਾਂ ਅਤੇ ਜਾਣਕਾਰੀ ਸਰੋਤਾਂ ਦੀ ਅਹਿਮ ਭੂਮਿਕਾ ਹੋਵੇਗੀ, ਜਿਵੇਂ ਮਾਰੂ ਮਹਾਮਾਰੀ, ਕਾਨੂੰਨ ਲਾਗੂ ਕਰਨ ਵਾਲਿਆਂ ਦੁਆਰਾ ਅਫਰੀਕਨ ਅਮੈਰੀਕਨ ਲੋਕਾਂ ਦਾ ਕਤਲੇਆਮ, ਝੂਠੀਆਂ ਖ਼ਬਰਾਂ ਅਤੇ ਔਨਲਾਈਨ ਉਪਲਬਧ ਗਲਤ ਜਾਣਕਾਰੀ। ਪੋਲਿੰਗ ਮੁਤਾਬਕ ਡੈਮੋਕ੍ਰੈਟ ਉਮੀਦਵਾਰ ਜੋ ਬਾਈਡਨ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ, ਪਰ ਅਜਿਹੀ ਪੋਲਿੰਗ ਪਹਿਲਾਂ ਵੀ ਗਲਤ ਸਾਬਿਤ ਹੋ ਚੁੱਕੀ ਹੈ, ਕਿਉਂਕਿ US ਰਾਸ਼ਟਰਪਤੀ ਪਦ ਦੀ ਦੌੜ ਮਹਿਜ਼ ਇੱਕ ਪ੍ਰਸਿੱਧੀ ਦਾ ਮੁਕਾਬਲਾ ਨਹੀਂ ਹੈ। ਮੁੱਖ ਤੌਰ 'ਤੇ ਟਰੰਪ ਅਤੇ ਬਾਈਡਨ ਦਰਮਿਆਨ ਇਸ ਦੌੜ ਦਾ ਫੈਸਲਾ ਥੋੜ੍ਹੇ ਜਿਹੇ ਚੁਣਵੇਂ ਰਾਜਾਂ ਵਿੱਚ ਹੀ ਹੋਵੇਗਾ, ਜੋ ਕਿ ਇੱਕ ਗੁੰਝਲਦਾਰ ਵੋਟਿੰਗ ਪ੍ਰਕਿਰਿਆ ਹੈ ਜਿਸ ਨੂੰ ਇਲੈਕਟੋਰਲ ਕਾਲਜ ਵਜੋਂ ਜਾਣਿਆ ਜਾਂਦਾ ਹੈ ਅਤੇ ਅਕਸਰ ਇਸ ਦੀ ਕਾਫ਼ੀ ਆਲੋਚਨਾ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਇਹ ਪ੍ਰਕਿਰਿਆ ਕਿਸ ਤਰ੍ਹਾਂ ਕੰਮ ਕਰਦੀ ਹੈ। ਅਮਰੀਕੀ ਰਾਜਨੀਤੀ ਬਾਰੇ ਇੱਕ ਆਮ ਗਲਤ ਧਾਰਨਾ ਇਹ ਹੈ ਕਿ ਬਹੁਮਤ ਵੋਟਾਂ ਜਿੱਤਣ ਵਾਲਾ ਰਾਸ਼ਟਰਪਤੀ ਅਹੁਦਾ ਵੀ ਜਿੱਤਦਾ ਹੈ, ਪਰ ਇਹ ਇਸ ਤਰ੍ਹਾਂ ਨਹੀਂ ਹੈ। ਜਿਵੇਂ ਹਿਲਰੀ ਕਲਿੰਟਨ ਨੇ 2016 ਅਤੇ ਐਲਗੋਰ ਨੇ 2000 ਵਿੱਚ ਡੈਮੋਕ੍ਰੈਟਸ ਲਈ ਰਾਸ਼ਟਰੀ ਪ੍ਰਸਿੱਧੀ ਵੋਟ ਜਿੱਤੀ ਸੀ, ਪਰ ਦੋਹਾਂ ਵਿੱਚੋਂ ਕੋਈ ਵੀ ਰਾਸ਼ਟਰਪਤੀ ਨਹੀਂ ਬਣਿਆ ਸੀ।
In a nation that was good at so many things, but that has made it uniquely difficult for a woman to be elected to federal office, she became the first major party nominee as a woman to be president, and last night won the popular vote of Americans.
ਇਹ ਸੀ ਟਿਮ ਕੇਨ, ਜੋ ਕਿ 2016 ਵਿੱਚ ਹਿਲਰੀ ਕਲਿੰਟਨ ਦਾ ਰਾਸ਼ਟਰਪਤੀ ਦੌੜ ਵਿੱਚ ਸਹਿਭਾਗੀ ਸੀ। ਇਹ ਉਸ ਸਮੇਂ ਦੇ ਬੋਲ ਨੇ ਜਦੋਂ ਟਿਮ ਕੇਨ ਨੇ ਹਿਲਰੀ ਕਲਿੰਟਨ ਨੂੰ ਡੋਨਲਡ ਟਰੰਪ ਤੋਂ ਹਾਰ ਸਵੀਕਾਰ ਕਰਨ ਦਾ ਭਾਸ਼ਣ ਦੇਣ ਲਈ ਸੱਦਾ ਦਿੱਤਾ ਸੀ। ਉਹ ਰਾਸ਼ਟਰਪਤੀ ਨਹੀਂ ਬਣੀ ਸੀ, ਕਿਉਂਕਿ ਤਕਨੀਕੀ ਤੌਰ 'ਤੇ ਯੂਨਾਈਟਿਡ ਸਟੇਟਸ ਵਿੱਚ ਵੋਟਰ ਸਿੱਧੇ ਰਾਸ਼ਟਰਪਤੀ ਦੀ ਚੋਣ ਨਹੀਂ ਕਰਦੇ। ਅਮਰੀਕਾ ਵਿੱਚ ਇਨਡਾਇਰੈਕਟ ਡੈਮੋਕ੍ਰੇਸੀ ਹੈ, ਭਾਵ ਰਾਸ਼ਟਰਪਤੀ ਅਸਲ ਵਿੱਚ ਇੱਕ ਪ੍ਰਕਿਰਿਆ ਦੁਆਰਾ ਚੁਣਿਆ ਜਾਂਦਾ ਹੈ ਜਿਸ ਨੂੰ ਇਲੈਕਟੋਰਲ ਕਾਲਜ ਕਿਹਾ ਜਾਂਦਾ ਹੈ। ਇਹ ਕਾਲਜ ਜਾਂ ਯੂਨੀਵਰਸਿਟੀਆਂ ਵਾਲਾ ਕਾਲਜ ਨਹੀਂ ਹੈ, ਬਲਕਿ ਇਹ ਉਹ ਪ੍ਰਕਿਰਿਆ ਹੈ ਜਿਸ ਵਿੱਚ ਅਧਿਕਾਰੀਆਂ ਦਾ ਇੱਕ ਸਮੂਹ ਰਾਜ ਦਰ ਰਾਜ ਦੇ ਆਧਾਰ 'ਤੇ ਅਮਰੀਕੀ ਰਾਸ਼ਟਰਪਤੀ ਲਈ ਵੋਟ ਪਾਉਂਦਾ ਹੈ।
Received 16 electoral votes from the state of Michigan.
Texas now puts President Trump over the top.
The vote for President of the United States was 20 votes for Donald J. Trump.
ਪੂਰੇ ਅਮਰੀਕਾ ਵਿੱਚ ਕੁੱਲ 538 ਇਲੈਕਟੋਰਸ ਹਨ। ਹਰੇਕ ਰਾਜ ਵਿੱਚ ਲੋਕਾਂ ਦੀ ਗਿਣਤੀ ਦੇ ਆਧਾਰ 'ਤੇ ਕਾਂਗਰਸ ਵਿੱਚ ਇਲੈਕਟੋਰਸ ਦੀ ਗਿਣਤੀ ਨਿਰਧਾਰਿਤ ਕੀਤੀ ਜਾਂਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਰਾਜ ਵਿੱਚ ਜ਼ਿਆਦਾ ਆਬਾਦੀ ਹੈ ਉਸ ਦੇ ਜ਼ਿਆਦਾ ਇਲੈਕਟੋਰਸ ਹੁੰਦੇ ਹਨ। ਇਸ ਆਧਾਰ 'ਤੇ ਕੈਲੀਫੋਰਨੀਆ ਦੇ 55 ਇਲੈਕਟੋਰਸ ਹਨ, ਟੈਕਸਸ ਦੇ 38 ਅਤੇ ਫਲੋਰੀਡਾ ਦੇ 29, ਪਰ ਅਲਾਸਕਾ, ਮੋਂਟਾਨਾ ਅਤੇ ਇਡਾਹੋ ਕੋਲ ਪ੍ਰਤੀ ਰਾਜ ਕੇਵਲ 3 ਇਲੈਕਟੋਰਸ ਹਨ। ਹਰ ਰਾਜ ਵਿੱਚ ਹਰ ਰਾਜਨੀਤਿਕ ਪਾਰਟੀ ਦੀ ਆਪਣੀ ਇੱਕ ਇਲੈਕਟੋਰਸ ਦੀ ਸਲੇਟ ਹੁੰਦੀ ਹੈ। ਚੋਣ ਵਾਲੇ ਦਿਨ US ਦੇ ਨਾਗਰਿਕ ਮੋਟੇ ਤੌਰ 'ਤੇ ਇਸ ਲਈ ਵੋਟਿੰਗ ਕਰਦੇ ਨੇ ਕਿ ਇਲੈਕਟੋਰਸ ਦੀ ਕਿਹੜੀ ਸਲੇਟ ਉਹਨਾਂ ਦੀ ਰਾਜ ਦੀ ਪ੍ਰਤੀਨਿਧਤਾ ਕਰੇਗੀ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਬਹੁਮਤ ਜਿੱਤਣ ਵਾਲਾ ਸੰਪੂਰਨ ਜੇਤੂ ਬਣ ਜਾਂਦਾ ਹੈ, ਭਾਵ ਰਾਜ ਦਾ ਜੇਤੂ ਉਮੀਦਵਾਰ ਰਾਜ ਦੇ ਸਾਰੇ ਇਲੈਕਟੋਰਸ ਦੀ ਗਿਣਤੀ ਦਾ ਹੱਕਦਾਰ ਬਣ ਜਾਂਦਾ ਹੈ। ਉਦਾਹਰਣ ਵਜੋਂ, ਜੇ ਡੋਨਲਡ ਟਰੰਪ ਇਸ ਸਾਲ ਭਾਵੇਂ ਥੋੜ੍ਹੇ ਜਿਹੇ ਫਰਕ ਨਾਲ ਹੀ ਓਕਲਾਹੋਮਾ ਰਾਜ ਜਿੱਤ ਜਾਂਦਾ ਹੈ, ਤਾਂ ਰਾਜ ਦੀਆਂ ਸਾਰੀਆਂ 7 ਇਲੈਕਟੋਰਲ ਵੋਟਾਂ ਉਸ ਦੇ ਹੱਕ ਵਿੱਚ ਗਿਣੀਆਂ ਜਾਣਗੀਆਂ। ਜਿਹੜਾ ਉਮੀਦਵਾਰ 270 ਦਾ ਜਾਦੂਈ ਨੰਬਰ ਜਾਂ ਵਧੇਰੇ ਇਲੈਕਟੋਰਲ ਵੋਟਾਂ ਪ੍ਰਾਪਤ ਕਰ ਲੈਂਦਾ ਹੈ ਉਹ ਰਾਸ਼ਟਰਪਤੀ ਬਣ ਜਾਂਦਾ ਹੈ। ਵਰਜੀਨੀਆ ਦੀ ਜਾਰਜ ਮੇਸਨ ਯੂਨੀਵਰਸਿਟੀ ਦੇ ਡਾਕਟਰ ਮਾਰਕ ਜੇ ਰੋਜ਼ੈਲ ਸਮਝਾਉਂਦੇ ਨੇ ਕਿ ਕਿਵੇਂ ਇਲੈਕਟੋਰਲ ਕਾਲਜ ਇੱਕ ਪ੍ਰਭਾਵਸ਼ਾਲੀ ਢੰਗ ਨਾਲ ਰਾਸ਼ਟਰਪਤੀ ਅਹੁਦੇ ਦੀ ਕੌਮੀ ਦੌੜ ਨੂੰ ਮੁੱਠੀ ਭਰ ਸੂਬਿਆਂ ਵਿੱਚ ਲੜੇ ਜਾਣ ਵਾਲੇ ਮਾਈਕਰੋ ਮੁਕਾਬਲੇ ਵਿੱਚ ਤਬਦੀਲ ਕਰ ਦਿੰਦਾ ਹੈ।
As you know, a national popular vote for the presidency. We have a national popular vote total that says that Hillary Clinton got 3 million more votes than did Donald Trump, or in year 2000 that Al Gore got 500,000 more votes than George W. Bush. But we have what is called a state-by-state winner-takes-all system, where each state is assigned a number of electors to our electoral college, and the candidate who wins the popular vote within each state takes 100% of the electors to the electoral college. And that is why mathematically it is possible for someone to win the popular vote but lose the presidency.
ਚੋਣ ਦਿਵਸ ਦੇ ਲਗਭਗ ਇੱਕ ਮਹੀਨੇ ਬਾਅਦ ਦਸੰਬਰ ਵਿੱਚ ਦੂਜੇ ਬੁੱਧਵਾਰ ਤੋਂ ਬਾਅਦ ਪਹਿਲੇ ਸੋਮਵਾਰ ਨੂੰ ਇਲੈਕਟੋਰਸ ਆਪੋ ਆਪਣੇ ਰਾਜਾਂ ਵਿੱਚ ਕੀਤੀ ਗਈ ਇੱਕ ਬੈਠਕ ਵਿੱਚ ਆਪਣੀ ਵੋਟ ਪਾਉਂਦੇ ਹਨ। ਇਹ ਉਹ ਸਮਾਂ ਹੈ ਜਦੋਂ ਸਿੱਧੀ ਵੋਟ ਰਾਸ਼ਟਰਪਤੀ ਪਦ ਲਈ ਪੈਂਦੀ ਹੈ। ਅਮਰੀਕੀ ਰਾਸ਼ਟਰਪਤੀ ਦੀ ਰਸਮੀ ਤੌਰ 'ਤੇ ਚੋਣ ਉਦੋਂ ਕੀਤੀ ਜਾਂਦੀ ਹੈ। ਪਿਛਲੀਆਂ 4 ਚੋਣਾਂ ਵਿੱਚ ਨਿਊਯਾਰਕ, ਕੈਲੀਫੋਰਨੀਆ ਅਤੇ ਇਲੀਨੋਇਸ ਨੇ ਡੈਮੋਕ੍ਰੈਟਸ ਨੂੰ ਵੋਟ ਪਾਈ ਹੈ ਅਤੇ ਇਸ ਲਈ ਇਹ ਬਲੂ ਸਟੇਟਸ ਵਜੋਂ ਵੀ ਜਾਣੀਆਂ ਜਾਂਦੀਆਂ ਹਨ। ਐਲਬਾਮਾ, ਮਿਸੀਸਿਪੀ ਅਤੇ ਯੂਟਾ ਰਾਜਾਂ ਨੇ ਪਿਛਲੀਆਂ 4 ਚੋਣਾਂ ਵਿੱਚ ਰਿਪਬਲਿਕਨਜ਼ ਲਈ ਵੋਟ ਕੀਤੀ ਹੈ ਅਤੇ ਇਸ ਲਈ ਇਹ ਰੈੱਡ ਸਟੇਟਸ ਵਜੋਂ ਜਾਣੀਆਂ ਜਾਂਦੀਆਂ ਹਨ। ਅਤੇ ਇਸ ਤੋਂ ਇਲਾਵਾ ਹਨ ਪਰਪਲ ਸਟੇਟਸ। ਇਹ ਉਹ 5-10 ਰਾਜ ਹਨ ਜੋ ਚੋਣਾਂ ਵਿੱਚ ਵੱਖਰੀ ਪਾਰਟੀ ਨੂੰ ਸਮਰਥਨ ਦੇ ਸਕਦੀਆਂ ਹਨ। ਇਹਨਾਂ ਰਾਜਾਂ ਨੂੰ ਬੈਟਲ ਗਰਾਊਂਡ ਸਟੇਟਸ ਵਜੋਂ ਵੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ, ਕਿਉਂਕਿ ਵੋਟਾਂ ਲਈ ਅਸਲ ਯੁੱਧ ਇੱਥੇ ਹੀ ਹੁੰਦਾ ਹੈ ਅਤੇ ਅਕਸਰ ਇਹ ਜਿੱਤ ਹਾਰ ਦਾ ਫੈਸਲਾ ਵੀ ਕਰਦੀਆਂ ਹਨ। ਓਹਾਇਓ, ਪੈਨਸਲਵੇਨੀਆ, ਮਿਸ਼ੀਗਨ ਅਤੇ ਫਲੋਰੀਡਾ ਵਰਗੇ ਰਾਜਾਂ ਨੇ 2008 ਅਤੇ 2012 ਵਿੱਚ ਬਰਾਕ ਓਬਾਮਾ ਨੂੰ ਵੋਟ ਪਾਈ ਸੀ, ਪਰ 2016 ਵਿੱਚ ਇਹਨਾਂ ਦਾ ਸਮਰਥਨ ਡੋਨਲਡ ਟਰੰਪ ਕੋਲ ਚਲਾ ਗਿਆ ਸੀ। ਡਾਕਟਰ ਰੋਜ਼ੈਲ ਇੱਕ ਵਾਰ ਫਿਰ ਸਮਝਾਉਂਦੇ ਨੇ ਕਿ 2016 ਵਿੱਚ ਕੀ ਹੋਇਆ ਸੀ।
Donald Trump had a very different kind of political appeal than the typical Republican Party candidate. And he was able to appeal to some voting constituencies that typically vote Democrat in elections, particularly on his populist economic policies related to trade and opposition to globalization and the impacts that globalization has had on the manufacturing sectors of our economy, concentrated heavily in the upper Midwest and Midwest states. And Donald Trump was able to pull off a great surprise on election night, winning 3 upper Midwest, or we call Great Lakes states, that typically had gone Democrat in every election cycle, and that Hillary Clinton had assumed she easily would win. And actually, she had spent no time campaigning in one of those critical states in the Electoral College that she ultimately lost.
ਬੇਸ਼ੱਕ ਸ਼੍ਰੀ ਟਰੰਪ ਨੇ ਇਹਨਾਂ ਰਾਜਾਂ ਨੂੰ ਬਹੁਤ ਥੋੜ੍ਹੇ ਫਰਕ ਨਾਲ ਜਿੱਤਿਆ ਸੀ, ਪਰ ਇਹਨਾਂ ਦੀਆਂ ਸਾਰੀਆਂ ਇਲੈਕਟੋਰਲ ਵੋਟਾਂ ਦੇ ਸ਼੍ਰੀ ਟਰੰਪ ਹੱਕਦਾਰ ਬਣ ਗਏ ਸਨ। ਅਤੇ ਇਸ ਲਈ ਇਸ ਪ੍ਰਕਿਰਿਆ ਕਾਰਨ 3 ਮਿਲੀਅਨ ਘੱਟ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਸ਼੍ਰੀ ਟਰੰਪ ਨੇ ਇਲੈਕਟੋਰਲ ਕਾਲਜ ਦੁਆਰਾ ਹਿਲਰੀ ਕਲਿੰਟਨ ਦੇ ਵਿਰੁੱਧ ਇੱਕ ਆਰਾਮਦਾਇਕ ਜਿੱਤ ਪ੍ਰਾਪਤ ਕਰ ਲਈ ਸੀ। ਸੋ ਜੇ ਤੁਹਾਡੀ ਇਸ ਗੱਲ ਵਿੱਚ ਦਿਲਚਸਪੀ ਹੈ ਤਾਂ ਤੁਹਾਨੂੰ ਇਸ ਸਾਲ ਚੋਣਾਂ ਵਾਲੀ ਰਾਤ ਨੂੰ ਕਿਹੜੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ?
Just blocks apart in New York City, and just hours from now, you will see the next president at one of those podiums. A night of history starts right now.
The time has finally come. They've made their case.
We will make America great again.
We're going to prove to the world we are stronger together.
So who will be your next president? Right now, live from Times Square, the crossroads of America, with our country at the crossroads. This is ABC Election Night 2016. From ABC News Election Headquarters, George Stephanopoulos.
ਪਿਛਲੀਆਂ ਚੋਣਾਂ ਅਨੁਸਾਰ ਵੋਟਿੰਗ ਦੇ ਨਤੀਜੇ ਚੋਣ ਵਾਲੇ ਦਿਨ ਹੀ ਸ਼ਾਮ ਤੱਕ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਆਮ ਤੌਰ 'ਤੇ ਉਸੇ ਰਾਤ ਵਿਜੇਤਾ ਦਾ ਐਲਾਨ ਵੀ ਹੋ ਜਾਂਦਾ ਹੈ। ਪਰ ਇਸ ਸਾਲ ਇਹ ਲਗਭਗ ਨਿਸ਼ਚਿਤ ਹੈ ਕਿ ਚੋਣ ਵਾਲੇ ਦਿਨ ਹੀ ਜੇਤੂ ਨਾ ਜਾਣਿਆ ਜਾ ਸਕੇ, ਕਿਉਂਕਿ ਕੋਵਿਡ-19 ਕਾਰਨ ਅਰਲੀ ਵੋਟਾਂ ਅਤੇ ਡਾਕ ਵੋਟਾਂ ਦੀ ਗਿਣਤੀ ਜ਼ਿਆਦਾ ਹੋਵੇਗੀ, ਜਿਨ੍ਹਾਂ ਨੂੰ ਗਿਣਨ ਦੀ ਜ਼ਰੂਰਤ ਹੋਵੇਗੀ ਅਤੇ ਕੁਝ ਸਮਾਂ ਲੱਗੇਗਾ। ਰਾਸ਼ਟਰਪਤੀ ਟਰੰਪ ਡਾਕ ਵੋਟ ਪਾਉਣ ਦੇ ਆਲੋਚਕ ਰਹੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਸ ਨਾਲ ਚੋਣ ਧੋਖਾਧੜੀ ਹੋ ਸਕਦੀ ਹੈ। ਡੈਮੋਕ੍ਰੈਟ ਸੰਚਾਲਿਤ ਰਾਜ ਜਿਵੇਂ ਕੈਲੀਫੋਰਨੀਆ ਜ਼ੋਰ ਦੇ ਕੇ ਕਹਿੰਦੇ ਨੇ ਕਿ ਅਜਿਹਾ ਨਹੀਂ ਹੋ ਸਕਦਾ। ਐਲੈਕਸ ਪਾਡੀਆ ਕੈਲੀਫੋਰਨੀਆ ਦੇ ਸੈਕਟਰੀ ਆਫ ਸਟੇਟ ਹਨ.
And despite where the attacks against vote by mail or how California conducts elections come from, voters can trust the integrity of elections in the state of California. You know, what we hear coming from Trump is usually baseless and not helpful.
ਮੁਕਾਬਲਾ ਕਿੰਨਾ ਨਜ਼ਦੀਕੀ ਹੈ ਇਸ ਦੇ ਆਧਾਰ ਤੇ ਗਿਣਤੀ ਨੂੰ ਪੂਰਾ ਕਰਨ ਵਿੱਚ ਦਿਨ, ਹਫ਼ਤੇ ਜਾਂ ਮਹੀਨੇ ਵੀ ਲੱਗ ਸਕਦੇ ਹਨ. ਅਤੇ ਕਿਉਂਕਿ ਅਮਰੀਕਾ ਵਿੱਚ ਕੋਵਿਡ-19 ਦੇ ਪ੍ਰਤੀਕ੍ਰਮ ਇੰਨੇ ਰਾਜਨੀਤਿਕ ਹੋ ਗਏ ਹਨ, ਉਮੀਦ ਕੀਤੀ ਜਾ ਰਹੀ ਹੈ ਕਿ ਵਧੇਰੇ ਡੈਮੋਕ੍ਰੈਟ ਵੋਟਰਸ ਅਰਲੀ ਅਤੇ ਪੋਸਟਲ ਵੋਟਿੰਗ ਦੀ ਵਰਤੋਂ ਕਰਨਗੇ, ਜਦਕਿ ਰਿਪਬਲਿਕਨ ਸਮਰਥਕ ਚੋਣਾਂ ਦੇ ਦਿਨ ਪੋਲਿੰਗ ਬੂਥ 'ਤੇ ਜਾ ਕੇ ਵੋਟ ਪਾਉਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ. ਇਸ ਦਾ ਮਤਲਬ ਇਹ ਹੈ ਕਿ ਪੋਲਿੰਗ ਸਟੇਸ਼ਨਾਂ ਤੋਂ ਆਉਣ ਵਾਲੇ ਸ਼ੁਰੂਆਤੀ ਅੰਕੜੇ ਸੰਭਾਵਿਤ ਤੌਰ 'ਤੇ ਡੋਨਲਡ ਟਰੰਪ ਲਈ ਸਮਰਥਨ ਦਰਸਾਉਣਗੇ, ਪਰ ਬਾਅਦ ਵਿੱਚ ਗਿਣੀਆਂ ਜਾਣ ਵਾਲੀਆਂ ਅਰਲੀ ਅਤੇ ਪੋਸਟਲ ਵੋਟਾਂ ਜੋ ਬਾਈਡਨ ਦੀ ਸਥਿਤੀ ਨੂੰ ਸਮਰਥਨ ਦੇ ਸਕਦੀਆਂ ਹਨ. 2016 ਵਾਂਗ ਧਿਆਨ ਦੇਣ ਵਾਲੀਆਂ ਦੌੜਾਂ ਉਹਨਾਂ ਬੈਟਲ ਗਰਾਊਂਡ ਸਟੇਟਸ ਵਿੱਚ ਹੋਣਗੀਆਂ ਜਿਨ੍ਹਾਂ ਵਿੱਚ ਪੈਨਸਿਲਵੇਨੀਆ, ਓਹਾਇਓ, ਮਿਸ਼ੀਗਨ, ਫਲੋਰੀਡਾ, ਵਿਸਕੌਨਸਿਨ ਅਤੇ ਆਇਓਵਾ ਸ਼ਾਮਲ ਹਨ. ਇਹਨਾਂ ਸਾਰੇ 6 ਰਾਜਾਂ ਨੇ 2008 ਅਤੇ 2012 ਵਿੱਚ ਬਰਾਕ ਓਬਾਮਾ ਨੂੰ ਵੋਟ ਪਾਈ ਸੀ, ਪਰ 2016 ਵਿੱਚ ਇਹ ਡੋਨਲਡ ਟਰੰਪ ਵੱਲ ਨੂੰ ਪਲਟੀ ਮਾਰ ਗਈਆਂ ਸਨ. ਆਮ ਤੌਰ 'ਤੇ ਰਿਪਬਲਿਕਨ ਰਾਜਾਂ ਜਿਵੇਂ ਨੌਰਥ ਕੈਰੋਲੀਨਾ, ਜੋਰਜੀਆ, ਅਰੀਜ਼ੋਨਾ ਅਤੇ ਇੱਥੋਂ ਤੱਕ ਕਿ ਟੈਕਸਿਸ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਹੋ ਸਕਦੀਆਂ ਹਨ. ਮਾਰਜੀ ਓਮੇਰੋ ਡੈਮੋਕ੍ਰੈਟਸ ਦੀ ਪੋਲਿੰਗ ਵਿਸ਼ਲੇਸ਼ਕ ਹੈ ਅਤੇ ਉਸਦਾ ਕਹਿਣਾ ਹੈ ਕਿ ਪਾਰਟੀ ਇਸ ਸਾਲ ਨਵੀਆਂ ਥਾਵਾਂ ਆਪਣੇ ਹੱਕ ਵਿੱਚ ਪ੍ਰਾਪਤ ਕਰ ਸਕਦੀ ਹੈ.
The battleground is extending toward Democrats when it comes to the presidential battleground. So Ohio, North Carolina, Arizona, Texas, those states are moving toward Biden. If the battleground was extending toward Trump, you would see Virginia, Colorado, Minnesota, New Mexico perhaps, be more battleground states than they are. So that's a sign that things are moving in the Democratic direction. But it's not just the presidential, it's also it's also spending and visits. The fact that, you see Trump, having gone off the air in a lot of states, having money trouble. So that's a sign that they're not able to compete, to expand to their battleground, while you have the Biden campaign spending money in Texas with visits and so on. So you see that in effect.
ਉਧਰ ਦੂਜੇ ਪਾਸੇ ਜੌਨ ਮੈਕਹੈਨਰੀ ਰਿਪਬਲਿਕਨਸ ਦੇ ਪੋਲਿੰਗ ਵਿਸ਼ਲੇਸ਼ਕ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਘੱਟੋ ਘੱਟ 4 ਸਵਿੰਗ ਰਾਜਾਂ ਵਿੱਚ ਮਹੱਤਵਪੂਰਨ ਮੁਕਾਬਲੇ ਹੋਣਗੇ, ਪਰ ਇੱਕ ਰਾਜ ਖਾਸ ਕਰਕੇ ਚੋਣਾਂ ਦਾ ਫੈਸਲਾ ਕਰ ਸਕਦਾ ਹੈ.
If I allocate everything but Wisconsin, Michigan, Pennsylvania, and Florida, President Trump needs to win Florida plus one more of these in the Rust Belt in order to win. The cheat sheet is if President Trump hasn't won Florida, it might not be time to go to bed, but it's certainly time to brush your teeth, put on some pajamas and get comfortable and start thinking about going to bed, because it's a very tough map for him to win re-election if he doesn't win Florida.
Khair, ਜਿਹੜਾ ਵੀ ਜਿੱਤੇ 20 ਜਨਵਰੀ ਨੂੰ ਵਾਈਟ ਹਾਊਸ ਵਿੱਚ ਉਦਘਾਟਨ ਸਮਾਰੋਹ ਹੋਵੇਗਾ. ਇਸ ਦਿਨ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਦੇ 4 ਸਾਲਾ ਕਾਰਜਕਾਲ ਦੀ ਸ਼ੁਰੂਆਤ ਹੁੰਦੀ ਹੈ. ਇਹ ਜਾਣਕਾਰੀ SBS ਦੇ ਐਰਨ ਫਰਨੈਂਡਿਸ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ.
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ.